ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ।
ਇਹਨਾਂ ਜੀਵਾਂ ਨੇ ਮਿੱਠੇ ਤੇਲੀਆ ਜਿਵੇਂ ਹੁੰਦਾ ਕੌੜਾ ਜ਼ਹਿਰ, ਇਵੇਂ ਪਦਾਰਥ ਜਿਹੜੇ ਹੈ ਵਿਸ਼ੇ ਜਿਹੜੇ ਨੂੰ ਮਿੱਠਾ ਜਾਣ ਕੇ ਖਾਣਾ ਕੀਤਾ ਭੋਗਿਆ।
ਕੌੜਾ ਉਪਜਿਆ ਸਾਰ
ਉਸ ਮਹਿਕੀ ਪਦਾਰਥਾਂ ਦਾ ਜਿਹੜਾ ਸਵਾਦ ਹੈ ਨਾ, ਕੌੜਾ ਦੁੱਖਦਾਇਕ ਅੰਤ ਨੂੰ ਪੈਦਾ ਹੋਇਆ। ਜਦੋਂ ਸੰਸਕਾਰ ਨਾ ਮਿਟੇ, ਵਾਰ ਵਾਰ ਜੂਨਾਂ 'ਚ ਭਰਮਣਾ ਪਿਆ, ਉਹਨਾਂ ਜੂਨਾਂ 'ਚ ਹੀ ਵਾਰ ਵਾਰ ਪਿਆ। ਇਸ ਪ੍ਰਕਾਰ ਇੱਕ ਕੋਈ ਸ਼ਾਹੂਕਾਰ ਸੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਦੁਨੀ ਚੰਦ ਸ਼ਾਹੂਕਾਰ ਆਪਦੇ ਘਰ ਲੈ ਲਿਆ। ਇਹਦੇ ਪਿਓ ਦਾ ਬਰਸੀ ਦਾ ਦਿਨ ਸੀ, ਇਸ ਨੂੰ ਖੀਰ ਬਣਾ ਕੇ ਬੜਾ ਭੋਜਨ ਖਵਾਇਆ। ਬਹੁਤ ਸਾਰੇ ਜੋ ਲੋਕ ਛੱਗ ਗਏ, ਗੁਰੂ ਸਾਹਿਬ ਦੇ ਪਾਸ ਆਇਆ ਥਾਲ ਭਰ ਕੇ ਖੀਰ ਦਾ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਭੋਜਨ ਛਕੋ। ਸਰਦਿਆਂ ਨੂੰ ਕਿਹਾ, ਦੁਨੀ ਚੰਦ ਕਿਸ ਕੰਮ 'ਚ ਰੁੱਝਿਆ ਹੋਇਆ? ਇਹ ਕਹਿਣ ਲੱਗਾ, ਮਹਾਰਾਜ ਮੇਰੇ ਪਿਓ ਦਾ ਬਰਸੀ ਦਾ ਦਿਨ ਸੀ, ਮੈਂ ਉਹਦਾ ਸ਼ਰਾਧ ਕੀਤਾ ਹੈ। ਹਜ਼ੂਰ ਨੇ ਕਿਹਾ, ਤੇਰੇ ਪਿਓ ਨੂੰ ਪਹੁੰਚ ਗਿਆ ਕਿ ਨਹੀਂ? ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਪਤਾ ਨਹੀਂ। ਸਤਿਗੁਰੂ ਜੀ ਕਹਿੰਦੇ, 7 ਦਿਨਾਂ ਦਾ ਭੁੱਖਾ ਤੇਰਾ ਪਿਓ ਬਘਿਆੜ ਦੀ ਜੂਨ 'ਚ ਹੈ, ਦੱਖਣ ਦੇ ਪਾਸੇ 4 ਕੋਹ ਝਾੜੀ 'ਚ ਬੈਠਾ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਉਹਦੀ ਕਿਵੇਂ ਕਲਿਆਣ ਹੋਵੇ? ਮਹਾਰਾਜ ਕਹਿੰਦੇ, ਤੂੰ ਭਾਈ ਖੀਰ ਦਾ ਥਾਲ ਲੈ ਕੇ ਜਾ। ਮਹਾਰਾਜ, ਪਸ਼ੂ ਨਾਲ ਕੀ ਸੰਬੰਧ ਹੈ ਬੰਦੇ ਦਾ? ਮਹਾਰਾਜ ਕਹਿੰਦੇ, ਜਾ ਸਹੀ ਤੂੰ। ਜਦੋਂ ਗਿਆ ਦੁਨੀ ਚੰਦ ਸਰਧਾ ਕਰਕੇ ਥਾਲ ਭਰ ਕੇ ਖੀਰ ਦਾ, ਤੇ ਇਹਦੇ ਦਰਸ਼ਨ, ਇਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗਿਆ ਸੀ, ਇਹਦੇ ਦਰਸ਼ਨ ਕਰਕੇ ਦੇਵ ਦੇਹੀ ਨੂੰ ਪ੍ਰਾਪਤ ਹੋ ਗਿਆ। ਜਿਸ ਵੇਲੇ ਦੇਹੀ ਨੂੰ ਪ੍ਰਾਪਤ ਹੋ ਗਿਆ, ਕਹਿਣ ਲੱਗਾ, ਪਿਤਾ ਤੂੰ ਤਾਂ ਬੜਾ ਪੁੰਨੀ ਪੁਰਖ ਸੀ, ਕੀ ਕਾਰਨ ਹੋ ਗਿਆ ਤੂੰ ਇਸ ਜੂਨ ਨੂੰ ਪ੍ਰਾਪਤ ਹੋਇਆ? ਕਹਿਣ ਲੱਗਾ ਵੀ, ਜਦੋਂ ਅੰਤ ਦਾ ਸਮਾਂ ਸੀ, ਮੇਰੀ ਮਾਸ ਖਾਣ ਦਾ ਸਵਾਦੀ ਸੀ, ਸਾਰੀ ਉਮਰ ਮੈਂ ਮੱਛੀਆਂ ਤਲ ਤਲ ਕੇ ਖਾਂਦਾ ਰਿਹਾ। ਉਸ ਦਿਨ ਆਪਣੇ ਗੁਆਂਢ ਵਿੱਚ ਕੋਈ ਮੱਛੀ ਭੁੰਮਦਾ ਸੀ, ਉਹ ਮੱਛੀ ਭੁੰਮਦੇ ਦਾ ਮੁਸ਼ਕ ਮੇਰੀਆਂ ਨਾਸਾਂ 'ਚ ਆਇਆ। ਮੇਰੇ ਚਿਤੋਂ ਚਾਹਿਆ ਕਿ ਮੈਨੂੰ ਜੇ ਮਾਸ ਮਿਲ ਜਾਂਦਾ ਚੰਗਾ ਸੀ, ਪਰ ਉਸੇ ਵੇਲੇ ਮੇਰੇ ਪ੍ਰਾਣ ਨਿਕਲ ਗਏ। ਉਸ ਵਾਸ਼ਨਾ ਕਰਕੇ ਮੈਂ ਮਾਸ ਖਾਣ ਵਾਲੇ ਪਸ਼ੂ ਦੀ ਜੂਨ ਚਿੱਪੀ ਹੈ। ਫਿਰ ਹੁਣ ਤੂੰ ਕਿਵੇਂ ਦੇਵ ਦੇਹੀ ਪਾਈ ਹੈ? ਕਹਿੰਦਾ, ਤੂੰ ਸਤਿਗੁਰੂ ਨਾਨਕ ਦੇਵ ਜੀ ਦੇ ਪੂਰਿਆਂ ਦੇ ਦਰਸ਼ਨ ਕਰਕੇ ਆਇਆ, ਤੇ ਤੇਰੇ ਦਰਸ਼ਨ ਮੈਂ ਕਰਕੇ ਮੇਰੀ ਦੇਹ ਪਲਟ ਗਈ, ਹੁਣ ਪੁੰਨਾਂ ਦਾ ਫਲ ਮੈਨੂੰ ਪ੍ਰਾਪਤ ਹੋਇਆ, ਤੂੰ ਸਤਿਗੁਰੂ ਨਾਨਕ ਦੇਵ ਦੇ ਚਰਨ ਨਾ ਛੱਡੀ। ਇਸ ਪ੍ਰਕਾਰ ਸੁਣ ਕੇ ਦੁਨੀ ਚੰਦਨ ਚਰਨ ਆਪ ਪਕੜੇ। ਕਹਿਣ ਲੱਗਾ, ਮਹਾਰਾਜ ਮੈਨੂੰ ਸੇਵਾ ਬਖਸ਼ੋ। ਹਜ਼ੂਰ ਨੂੰ ਕਿਹਾ, ਦੁਨੀ ਚੰਦ, ਸਾਨੂੰ ਕਿ ਸੇਵਾ ਦੀ ਲੋੜ ਨਹੀਂ, ਇਹ ਲਾਹੌਰ ਦਾ ਸ਼ਾਹੂਕਾਰ ਸੀ। ਕਹਿਣ ਲੱਗਾ, ਨਾ ਮਹਾਰਾਜ ਕੋਈ ਸੇਵਾ ਬਖਸ਼ੋ। ਹਜ਼ੂਰ ਨੇ ਇੱਕ ਸੂਈ ਆਪਣੀ ਦਿੱਤੀ, ਕਹਿੰਦੇ, ਲੈ ਸਾਡੀ ਸੂਈ ਹੈ, ਸਾਂਭ ਕੇ ਰੱਖੀ, ਜਦੋਂ ਪ੍ਰਲੋਕ 'ਚ ਜਾਵੇਂਗਾ ਉਦੋਂ ਲਵਾਂਗੇ, ਇਸ ਲੋਕ 'ਚ ਨਹੀਂ ਲੈਣੀ। ਇਹ ਦੁਨੀ ਚੰਦ ਆਪਣੇ ਘਰ ਵਾਲੀ ਸ਼ਾਹੂਕਾਰ ਨੂੰ ਜਾ ਕੇ ਕਹਿੰਦਾ, ਭਾਗਾਂ ਵਾਲੀ ਏ, ਗੁਰੂ ਸਾਹਿਬ ਹੋਰ ਤਾਂ ਕੋਈ ਸੇਵਾ ਨਹੀਂ ਕਰਾਉਂਦੇ, ਇਹ ਸੂਈ ਦਿੱਤੀ ਹੈ, ਉਹਨਾਂ ਨੇ ਕਿਹਾ ਇਸ ਲੋਕ 'ਚ ਨਹੀਂ ਲੈਣੀ, ਪ੍ਰਲੋਕ 'ਚ ਲਵਾਂਗੇ, ਇਹ ਸਾਂਭ ਕੇ ਰੱਖੀ। ਕਹਿਣ ਲੱਗੀ, ਹੇ ਪਤੀ, ਆਪਣਾ ਸਰੀਰ ਵੀ ਪ੍ਰਲੋਕ 'ਚ ਨਹੀਂ ਜਾਣਾ, ਆਪਾਂ ਸੂਈ ਕਿਵੇਂ ਲੈ ਕੇ ਚੱਲਾਂਗੇ? ਇਹ ਸੇਵਾ ਨਹੀਂ ਆਪਾਂ ਤੋਂ ਹੋ ਸਕਣੀ। ਫਿਰ ਦੁਨੀ ਚੰਦ ਹਜ਼ੂਰ ਦੇ ਪਾਸ ਆਇਆ, ਮਹਾਰਾਜ ਸੂਈ ਨਹੀਂ ਲਿਜਾ ਸਕਣੀ। ਮਹਾਰਾਜ ਕਹਿੰਦੇ, 7 ਲੱਖ ਦੀਆਂ ਧਜਾਂ ਜਿਹੜੀਆਂ ਤੇਰੀਆਂ ਨਿਸ਼ਾਨ 'ਚ ਹੁੰਦੇ, ਕਿਵੇਂ ਧਨ ਲਿਜਾਵੇਂਗਾ? ਉਸ ਵੇਲੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਗਰੀਬਾਂ ਨੂੰ ਵੰਡ ਦਿੱਤਾ। ਫਿਰ ਮਹਾਰਾਜ ਨੇ ਕਿਹਾ, ਹੁਣ ਭਾਈ ਤੇਰੀ ਸਹਾਇਤਾ ਹੋਵੇਗੀ, ਇਹ ਉਹਦੇ ਪਿਓ ਦੀ ਕਲਿਆਣ ਮਹਾਰਾਜ ਨੇ ਕੀਤੀ ਸੀ। ਜਿਹੜਾ ਆਦਮੀ ਮਿੱਠੇ ਜਾਣ ਜਾਣ ਕੇ ਰਸਾਂ ਕਸਾਂ ਨੂੰ ਖਾਂਦਾ ਹੈ,
ਕੌੜਾ ਉਪਜਿਆ ਸਾਰ
ਉਹਦਾ ਅੰਤ ਵੇਲੇ ਕੌੜਾ ਦੁੱਖਦਾਇਕ ਸਵਾਦ ਹੁੰਦਾ, ਜੂਨਾਂ 'ਚ ਭਰਮਦਾ ਫਿਰਦਾ ਰਹਿੰਦਾ ਪੁਰਖ। ਜਿਹੜੀ ਜੀ ਵਾਸ਼ਨਾ ਦਾ ਵੱਧ ਤੋ ਜਿੱਤ ਲਾਗੋ ਮਨ ਵਾਸਨਾ ਅੰਤਸਾਈ ਪ੍ਰਗਟਾਨੀ ਵਾਲੀ ਹੋਰ ਹੋ ਜਾਂਦੀ ਹੈ। ਇਸ ਕਰਕੇ ਸਮਝ ਕੇ ਆਪਣਾ ਜੀਵਨ ਸੁਚੱਜੇ ਢੰਗ ਨਾਲ ਬਤੀਤ ਕਰਨਾ ਚਾਹੀਦਾ ਹੈ।
ਭਾਈ ਮੀਤ ਸੁਰਦ ਕੀਏ,
ਜਿਹੜੇ ਭਰਾ ਸਕੇ ਤੇ ਮਿੱਤਰ ਸਿਰਦ, ਸਿਰਦ ਨਾ ਸਿਹਰਦ, ਦਿਲ ਦੇ ਅਜੀਜ ਪਿਆਰੇ ਬਣਾਏ।
ਵਿਖਿਆ
ਰਿਤ ਸਿਹਰਦਾਂ ਦਾ ਵਾਚਕ ਹੈ,
ਵਿਖਿਆ ਰਚਿਆ ਬਾਗ,
ਵਿਖਿਆ ਦਿਸ਼ਿਆਂ ਦੇ ਭੋਗਣ ਵਿੱਚ, ਮਾਇਆ ਦੇ ਵਿੱਚ ਰਚਿਆ ਰਹਿੰਦਾ, ਬਾਗ ਝਗੜੇ ਕਰਦਾ ਰਹਿੰਦਾ, ਪੈਸੇ ਪਿੱਛੇ ਸਾਰੀ ਸਾਰੀ ਰਾਤ, ਅਸਾਗ ਨੀ ਤੇਰਾ ਪੂਰਾ ਹੁੰਦਾ, ਇਸ ਪ੍ਰਕਾਰ ਬਾਤ ਝਗੜਿਆਂ ਕੀ ਰਚਿਆ ਰਹਿੰਦਾ ਵਿਅਰਥ।
ਜਾਂਦੇ ਬਿਲਮ ਨਾ ਹੋ ਗਈ,
ਜਦੋਂ ਇਹ ਪਦਾਰਥ ਚਲੇ ਜਾਣਗੇ, यदि शरीर चलिया जाएगा, संबंधी चले जाएंगे, तू चलिया जाएगा, दिल में देर नहीं होगी उस वक्त।
बिना
नाम तो बिस्मार हैरान होना पवेगा। माया दी विस्माता है, ओहो मैं तो हुणे जवान सी, हुणे प्राण निकल चले, मेरे को इन्ना पदार्थ सी, मैं कुछ भी ना कर सकिया, ना मुंडे नूं मंग सकिया, ना पोते का मुंह वेख सकिया, ऐ हैरानगी पले रह जाएगी नाम तो बिना। ये देव रूप माद माया है, इस अमल नूं पी के जहर चढ़ जाएगी नाम तो बिना।
मेरे मन सतगुरु की सेवा ला,
मेरे प्यारे मनो सतगुरु सच्चे पातशाह दी टहल विच लगना कर दे भाग हन।
जो दिसै सो विणसना,
जो कुछ बदार दिस रहा सब नाश हो जाना है।
मन की मत
त्याग, मन की मत फुरदी है, त्याग कर दे छड़ दे, गुरमत नूं धारण कर।
रहाउ ਜੇ ਤੂੰ ਕਰ ਹਰਕਾਇਆ,
ਤੇਰੀ ਹਾਲਤ ਹੈ ਜਿਵੇਂ ਕੁੱਤਾ ਹਲਕ ਗਿਆ ਹੋਵੇ, ਜਦੋਂ
ਧਾਵੇ ਦਹਿ ਦਿਸ ਜਾ,
ਉਦੋਂ ਆਪਣੇ ਪਰਾਇਆਂ ਨੂੰ ਨਹੀਂ ਸਮਝਦਾ ਹਲਕਿਆ ਕੁੱਤਾ। ਪੂਛ ਉਹਦੀ ਸਿੱਧੀ ਹੁੰਦੀ ਹੈ, ਮੂੰਹ ਚੋਂ ਝੱਗ ਡਿੱਗਦੀ ਹੁੰਦੀ ਹੈ, ਪਾਣੀ ਨੂੰ ਦੇਖ ਕੇ ਸੰਗਦਾ ਹੁੰਦਾ। ਇਸੇ ਪ੍ਰਕਾਰ ਕੁੱਤੇ ਹਲਕੇ ਵੀ ਨੇ, ਆਈ ਧੌਂਦਾ ਦੌੜਦਾ ਹੈ। ਤੂੰ ਦਸੋ ਦਸਾਂ ਜੀ ਪਦਾਰਥਾਂ ਨੂੰ ਜਾਣਨਾ ਹੈ, ਤੇਰੇ ਮੂੰਹ ਚੋਂ ਜਿਹੜਾ ਪੈਸਾ ਦੇ ਦੇਵੇ ਉਹਦੀ ਤਾਂ ਉਸ ਰੂਪੀ ਝੱਗ ਡਿੱਗਦੀ ਹੈ। ਜਿਹੜਾ ਨਾ ਦੇ ਨਿੰਦਿਆ ਕਰਨਾ, ਪੂਛਦੀ ਨੇ ਹੱਥ ਹਰੇਕ ਅੱਗੇ ਤੇ ਸਿੱਧਾ ਰਹਿੰਦਾ ਹੈ, ਤੇ ਸਾਰੀ ਸੰਗਤ ਰੂਪੀ ਜਲ ਤੋਂ ਡਰਦਾ। ਤੂੰ ਇਸ ਪ੍ਰਕਾਰ ਦਸੋ ਸਾਰੇ ਪਦਾਰਥਾਂ ਨੂੰ ਹਲਕਾਰ ਵੀ ਨਹੀਂ, ਦੌੜ ਦੌੜ ਕੇ ਜਾਣੇ ਜੂਨਾ ਚ।
ਲੋਭੀ ਜੰਤ ਨਾ ਜਾਣ,
ਜਿਹੜਾ ਲਾਲਚੀ ਆਦਮੀ ਹੈ ਉੱਪਰ ਨੀ ਪਰਵਾਹ ਕਰਦਾ।
ਭੱਖ ਅਭੱਖ ਸਭ ਖਾ,
ਖਾਣ ਵਾਲੀਆਂ ਦੇਖੋ ਮਾਰਨ ਕੇ ਹੱਕ ਪੜਾਇਆ ਨਾਨਕਾ ਹੋਏ ਸੂਰ ਉਸ ਗਾਏ। ਮੁਸਲਮਾਨ ਵਾਪੇ ਸੂਰ ਦੀ ਆਉਣ ਨੂੰ ਹੈ, ਹਿੰਦੂ ਵਾਪੇ ਗਊ ਦੀ ਨੀ ਆਈ ਹੈ। ਤੋ ਹੱਥ ਮਿਲਾਉਣ ਵਾਪੇ ਮੋਟੇ ਮਾਸ ਵੀ ਨੀ ਛੱਡਦਾ, ਪੈਸੇ ਕਿਤੋਂ ਮਿਲ ਜਾਣ। ਨਾ ਖਾਣ ਵਾਲੀਆਂ ਚੀਜ਼ਾਂ, ਖਾਣ ਵਾਲੀਆਂ ਨਿਖਿਤ ਚੀਜ਼ਾਂ ਸਮਝ ਕੇ ਖਾ ਪੀ ਜਾਂਦਾ, ਛੱਡਦਾ ਹੀ ਨੀ ਹੈ।
ਕਾਮ
ਹੱਥ ਮਿਲਾ ਲੇ ਸਹੀ ਕੋਈ,
ਕਾਮ ਕ੍ਰੋਧ ਮਦ ਵਿਆਪਿਆ।
ਇਸ ਪ੍ਰਕਾਰ ਕਾਮ ਦੇ ਫੁਰਨੇ ਚ, ਕ੍ਰੋਧ ਚ, ਸ਼ਰਾਬ ਪੀਣ ਵਿਚ, ਰਾਜ ਨੇ ਮਦ ਹੰਕਾਰ ਚ ਵਿਆਪਿਆ ਲੱਗਿਆ ਰਹਿੰਦਾ ਹੈ।
ਫਿਰ ਫਿਰ ਜੋਨੀ ਪਾ,
ਇਹਦਾ ਫਲ ਇਹੋ ਹੀ ਹੋਊ ਨਾ, ਮੁੜ ਮੁੜ ਕੇ ਜੂਨਾ ਚ ਪਾਇਆ ਜਾਵੇਗਾ, ਬਾਰ ਬਾਰ ਆਵੇਗਾ। 84 ਲੱਖ ਜੂਨ ਵਿਚ 84 ਨਰਕ ਸਾਗਤ ਭੋਗ ਆਈ ਹੈ, ਜੈਸਾ ਕੀਤਾ ਤੈਸੋ ਪਾਈ ਹੈ।
ਮਾਇਆ ਜਾਲ ਪਸਾਰਿਆ,
ਇਸ ਪ੍ਰਕਾਰ ਮਾਇਆ ਰੂਪੀ ਸ਼ਿਕਾਰੀ ਨੇ ਇਹ ਪਦਾਰਥ ਮੋਹ ਰੂਪੀ ਜਾਲ ਪਸਾਰਿਆ ਹੋਇਆ ਹੈ।
ਇਤਰ ਚੋਗ ਬਣਾ,
ਇਹਦੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਚੋਗਾ ਬਣਾ ਛੱਡਿਆ, ਇਹਨੂੰ ਚ ਫਸ ਰਿਹਾ ਹੈ ਤੂੰ, ਵੇਖਣ ਚ, ਸੁਣ ਚ, ਸੁਣਨ ਚ ਲੱਗਾ ਰਹਿੰਦਾ।
ਤ੍ਰਿਸ਼ਨਾ ਪੰਛੀ ਫਸਿਆ,
ਪੰਛੀ ਸਾਰੇ ਨਹੀਂ ਫਸਦੇ, ਜਿਹਨੂੰ ਚੋਗੇ ਦੇ ਖਾਣ ਦੀ ਤ੍ਰਿਸ਼ਨਾ ਹੋਵੇ ਉਹ ਪੰਖੀ ਫਸਿਆ ਜਾਂਦਾ ਹੈ। ਇਵੇਂ ਇਹ ਜੀਵ ਰਸਾਂ ਕਸਮ ਦੀ ਭੋਗਣ ਤੇ ਖਾਣ ਦੀ ਤ੍ਰਿਸ਼ਨਾ ਵਾਲਾ ਤੂੰ ਪੰਖੀ ਜੀਵ, ਬਿਨ ਨਿਖੇਧ ਰੂਪੀ ਖੰਭਾਂ ਨਾਲ ਤੂੰ ਲੋਕ ਪਰਲੋਕ ਚ ਉਡਾਰੀਆਂ ਮਾਰਨ ਵਾਲਿਆਂ ਆਪਣੇ ਆਪ ਨੂੰ ਪਸਾ ਲਿਆ ਹੈ।
ਨਿਗਸ ਨਾ ਪਾਏ ਮਾਂ,
ਇਹ ਮਾਂ ਸਖੀ ਨਿਕਲਣਾ ਨਹੀਂ ਪਾਉਂਦਾ, ਐਸੀ ਮਾਇਆ ਰੂਪੀ ਸ਼ਿਕਾਰੀ ਨੇ ਇਹ ਜੀਵ ਪਸਾਏ ਹਨ।
ਜਿਨ ਕੀਤਾ ਤਿਸ ਹੈ ਨਾ ਜਾਣ,
ਇਸ ਵਾਹਿਗੁਰੂ ਨੂੰ ਪੈਦਾ ਕੀਤਾ ਵੀ ਉਹਦਾ ਸਿਮਰਨ ਕਰੇ ਛੁੱਟ ਸਕਦਾ, ਉਹਨੂੰ ਇਹ ਜਾਣਦਾ ਹੀ ਨਹੀਂ ਅਣਜਾਣ।
ਫਿਰ ਫਿਰ ਆਵੇ ਜਾ,
ਮੁੜ ਮੁੜ ਕੇ ਪਦਾਰਥਾਂ ਦੇ ਵਿੱਚ ਜੂਨਾਂ ਵਿੱਚ ਹੀ ਆਉਂਦਾ ਜਾਂਦਾ ਰਹਿੰਦਾ ਹੈ।
ਅਨੇਕ ਪ੍ਰਕਾਰੀ ਮੋਹਿਆ,
ਵਜਨ ਕੀਤੇ ਹੈ ਜੂਨਾਂ ਦੇ ਵਿੱਚ, ਉਹਨਾਂ ਭਰਨਾ ਪੈਂਦਾ ਭੋਗੇ ਭੋਗੇ ਅਨੇਕ ਦੇ ਨਾਲ ਸੁਣਿਆ। ਹਾਂ,
ਅਨੇਕ ਪ੍ਰਕਾਰੀ ਮੋਹਿਆ,
ਇਸ ਪ੍ਰਕਾਰ ਅਨੇਕ ਪ੍ਰਕਾਰ ਕਰਕੇ ਦੇਖਣ ਚ, ਸੁੰਘਣ ਚ, ਨਾਚ ਵਿੱਚ, ਤਮਾਸ਼ਿਆਂ ਚ ਇਹ ਜੀਵ ਨੂੰ ਮੋਹਿਤ ਕਰ ਲਿਆ ਹੈ ਮਾਇਆ ਨੇ।
ਬਹੁਤ ਵਿਧ ਇਹੋ ਸੰਸਾਰ,
ਇਹ ਬਹੁਤ ਵਿਧੀ ਦਾ ਰਾਜ ਸੀ, ਤਾਮਸੀ ਸਾਂਕੀ ਜਿਹੜਾ ਇਹ ਸੰਸਾਰ ਹੈ, ਬਹੁਤ ਤਰੀਕਿਆਂ ਦੇ ਨਾਲ ਇਸ ਸੰਸਾਰ ਦੇ ਤਾਈ।
ਜਿਸ ਨੂੰ ਰੱਖੇ ਤੂੰ ਰਹੇ,
ਜਿਸ ਨੂੰ ਗੁਰੂ ਸਾਹਿਬ ਜੀ ਰੱਖਦੇ ਹੈ ਉਹ ਬਚ ਕੇ ਰਹਿ ਸਕਦਾ ਹੈ।
ਸਮਰਥ ਪੁਰਖ ਅਪਾਰ,
ਉਹ ਸਰਵ ਕਲਾ ਸਮਰੱਥ ਪੂਰਨ ਸਤਿਗੁਰੂ ਨਾਨਕ ਦੇਵ ਜੀ ਹਨ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹਨ, ਪ੍ਰਕਿਰਤੀ ਵਿੱਚ ਨਹੀਂ ਆਉਂਦੇ, ਜਿਵੇਂ ਹੋਰ ਰੋਂਦੇ ਫਿਰਿਆ ਹੀ ਨਹੀਂ। ਉਹ
ਹਰ ਜਨ ਹਰ ਲਿਵ ਉਭਰੇ,
ਜਿਹੜੇ ਹਰੀ ਦੇ ਜਨ ਹਰੀ ਦੇ ਵਿੱਚ ਲਿਵ ਲਾ ਕੇ ਬਿਰਤੀ ਜੋੜ ਕੇ ਉਭਰੇ ਬਚ ਗਏ ਹਨ।
ਨਾਨਕ ਸਦ ਬਲਿਹਾਰ,
ਸਤਿਗੁਰੂ ਜੀ ਕਹਿੰਦੇ ਨੇ ਸੈਂਕੜੇ ਵਾਰੀ ਬਲਿਹਾਰ ਜਾਈਏ, ਉਹਨਾਂ ਸਤਿਗੁਰਾਂ ਤੋਂ ਜਿਨ੍ਹਾਂ ਨੂੰ ਦਿਲ ਲਗਾ ਕੇ ਸੰਸਾਰ ਤੋਂ ਉਧਾਰਤਾ ਹੈ। ਲੋ ਸਾਹਿਬ ਸਿੰਘ ਜੀ ਟਾਈਮ ਹੋ ਗਿਆ ਹੈ।
ਜਿਸ ਨੂੰ ਰੱਖੈ ਸੂ ਰਹਿ ਸਮਰਥ ਪੁਰਖ ਅਪਾਰ
ਹਰ ਜਨ ਹਰ ਨਿਵ ਉਭਰੇ ਨਾਨਕ ਸਦ ਬਲਿਹਾਰ। ਵਾਹਿਗੁਰੂ ਜੀ ਕਾ ਖਾਲਸਾ।
ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ।
ਸਤਿਗੁਰੂ ਰਾਗਮਈ ਉਪਦੇਸ਼ ਕੇ ਪਾਤਸ਼ਾਹ ਉਚਾਰਨ ਕਰਦੇ ਨੇ ਜੀਵ ਦੂਜੇ ਘਰ ਸੁਰਤਾਲ ਦੇ ਸ੍ਰੀ ਰਾਗ ਅੰਦਰ।
ਗੋਇਲ ਆਇਆ ਗੋਇਲੀ।
ਜਿਸ ਵਕਤ ਵਰਖਾ ਨਾ ਹੋਵੇ ਲੋਕ ਉਸ ਵੇਲੇ ਦਰਿਆਵਾਂ ਦੇ ਕਿਨਾਰਿਆਂ ਤੇ ਆਪਣੇ ਪਸ਼ੂਆਂ ਨੂੰ ਨਾਲ ਲੈ ਕੇ ਚਲੇ ਜਾਂਦੇ ਹੈ। ਜਿੰਨਾ ਚਿਰ ਉੱਥੇ ਘਾਹ ਆਦਿਕ ਹੁੰਦਾ ਹੈ, ਵਰਖਾ ਨਹੀਂ ਆਪਦੇ ਦੇਸ਼ਾਂ 'ਚ ਪਈ ਹੁੰਦੀ, ਉੱਥੇ ਲਿਆ ਕੇ ਉਹ ਗਊਆਂ ਦੇ ਤਾਂ ਚਾਰਦੇ ਹੈ। ਜਦੋਂ ਦੇਸ਼ ਵਿੱਚ ਵਰਖਾ ਹੋ ਜਾਵੇ ਉਹ ਗੋਲ ਵਾਸਾ ਕੱਟਣ ਵਾਸਤੇ ਲੋਕ ਆਏ ਹੁੰਦੇ ਹੈ। ਉਸ ਵੇਲੇ ਜਿਹੜੇ ਲੋਕ ਉੱਥੋਂ ਦੇ ਵਸਿੰਦੇ ਹੁੰਦੇ ਕਹਿੰਦੇ ਭਾਈ ਤੂੰ ਆਪਦਾ ਘਰ ਬਾਰ ਸੰਭਾਲ, ਹੁਣ ਤੂੰ ਇੱਥੇ ਕਿਉਂ ਬੈਠਾ? ਸਾਡੇ ਇਲਾਕੇ 'ਚ ਵੀ ਵਰਖਾ ਆਦਿਕ ਹੋ ਗਈ ਹੈ, ਘਾਹ ਆਦਿਕ ਹੋ ਗਿਆ ਹੈ। ਇਸੇ ਪ੍ਰਕਾਰ ਸਾਹਿਬ ਸਮਝੀਏ ਜੀਵ ਜਿਹੜਾ ਹੈ ਇਹ ਗੋਇਲੀ ਗੋਲ ਵਾਸਾ ਕੱਟਣ ਵਾਸਤੇ ਵਾਹਿਗੁਰੂ ਦੇ ਪਾਸੋਂ ਇਹ ਕਾਰਨ ਸੂਖਮੋ ਅਤੇ ਸਥੂਲ ਤਿੰਨ ਦੇਹਾਂ ਰੂਪੀ ਗਊਆਂ ਲੈ ਕੇ ਇਹ ਸੰਸਾਰ ਵਿੱਚ ਗੋਲ ਵਾਸਾ ਕੱਟਣ ਵਾਸਤੇ ਆਇਆ ਹੈ। ਇਸ ਪ੍ਰਕਾਰ ਇਹ ਗੋਇਲੀ ਹੈ ਗੋਲ ਵਾਸਾ ਕੱਟਣ ਵਾਸਤੇ, ਇਹਦਾ ਦੇਸ਼ ਨਹੀਂ ਇਹ ਸੰਸਾਰ, ਇਹ ਪਰਮੇਸ਼ੁਰ ਦੇ ਪਾਸੋਂ ਆਗਿਆ ਦੇ ਨਾਲ ਪਰਲੋਕ ਵਿੱਚੋਂ ਆਇਆ ਹੋਇਆ ਹੈ। ਜਿਵੇਂ ਕੋਈ ਗੋਲ ਵਾਸਾ ਕੱਟਣ ਵਾਸਤੇ ਆਇਆ ਹੋਇਆ ਜੀਵ, ਤੂੰ ਕਾਰਨ ਸੂਖਮ ਸਥੂਲ ਦੇਹਾਂ ਰੂਪੀ ਗੋਇਲ ਗਊਆਂ ਨੂੰ ਲੈ ਕੇ ਆਇਆ ਹੋਇਆ ਹੈ। ਇਹ ਗੋਇਲੀ ਗੋਲ ਵਾਸਾ ਕੱਟਣ ਵਾਸਤੇ ਇਸ ਸੰਸਾਰ ਦੇ ਅੰਦਰ ਤੂੰ ਇਹ ਇੰਦਰੀਆਂ ਦੇ ਪ੍ਰੈਣ ਹੋ ਕੇ ਸੌਦ ਸਪਰਸ ਰੂਪ ਰਸਗੰਧ ਵਿਸ਼ੇ ਰੂਪੀ ਘਾਹ ਵਿੱਚ ਪਰਚਿਆ ਰਹਿੰਦਾ ਹਰ ਵਕਤ, ਇੱਥੇ ਸਦਾ ਤਾਂ ਰਹਿਣਾ ਨਹੀਂ ਸੰਸਾਰ ਵਿੱਚ।
ਗੋਇਲ ਆਇਆ ਗੋਇਲੀ ਕਿਆ ਤਿਸ ਦੰਭ ਪਸਾਰ।
ਜਿਹੜਾ ਗੋਲ ਵਾਸਤੇ ਵਾਸਤੇ ਗੋਇਲੀ ਗਊਆਂ ਲੈ ਕੇ ਆਇਆ ਹੋਵੇ ਉਹ ਇੱਥੇ ਰਹਿਣ ਵਾਸਤੇ ਜੇ ਦੰਭ ਕਰੇ ਜਾਂ ਪਸਾਰਾ ਪਸਾਰੇ ਕਿ ਮੈਂ ਇੱਥੇ ਰਹਿਣਾ, ਕਿਵੇਂ ਲੋਕ ਚੱਲਣ ਦੇਣਗੇ? ਨਹੀਂ ਚੱਲਣ ਦਿੰਦੇ। ਇਸੇ ਪ੍ਰਕਾਰ ਇਹ ਜੀਵ ਇਹ ਸੰਸਾਰ ਦੇ ਅੰਦਰ ਕੀ ਤੂੰ ਦੰਭ ਪਖੰਡ ਕਰਨਾ ਹੈ ਕਿ ਮੈਂ ਸਦਾ ਜਿਉਂਦਾ ਰਹਾਂ? ਕਿਉਂ ਤੂੰ ਪਸਾਰੇ ਪਸਾਰਦਾ ਰਹਿੰਦਾ? ਕਦੇ ਕੋਈ ਪਸਾਰੇ 'ਚ ਫਸਲ ਜਾਂਦਾ, ਕਦੇ ਕਿਸੇ ਪਸਾਰੇ ਨੂੰ, ਕਦੇ ਪਦਾਰਥਾਂ ਦੀ ਇਕੱਤਰਤਾ ਨੂੰ, ਕਦੇ ਲੋਕਾਂ ਦੇ ਵਿੱਚ ਵਡਿਆਈ ਦੀ ਭੁੱਖ ਨੂੰ, ਕਦੇ ਦੌਲਤ ਇਕੱਠੀ ਕਰਨ ਲੱਗ ਜਾਂਦਾ ਲੋਕਾਂ ਦੇ ਖੂਨ ਨਚੋੜ ਨਚੋੜ ਕੇ। ਇਸ ਪ੍ਰਕਾਰ ਜਿਹਾ ਦੰਭ ਪਖੰਡ ਪਸਾਰਦਾ, ਕਦੇ ਭੇਖ ਬਣਾ ਬਣਾ ਕੇ ਲੋਕਾਂ ਨੂੰ ਠੱਗਣ ਲੱਗ ਜਾਣਾ। ਇਹਨਾਂ ਡੰਮਾਂ ਪਖੰਡਾਂ ਦੇ ਪਸਾਰਨੇ ਕਰਕੇ ਕੀ ਤੇਰਾ ਇੱਥੇ ਰਹਿਣਾ ਹੋਵੇਗਾ? ਨਹੀਂ ਰਹੇਗਾ, ਚੱਲਣਾ ਹੀ ਪਵੇਗਾ ਪਰਲੋਕ ਨੂੰ।
ਮੋਹਲਤ ਕੁੰਨੀ ਚੱਲਣਾ।
ਜਿਹੜਾ ਅਰਸਾ ਲੈ ਕੇ ਆਉਂਦੇ ਹੁੰਦੇ ਹਨ, ਜਿਸ ਪ੍ਰਕਾਰ ਗੋਲ ਵਾਸੇ ਵਾਲੇ ਲੋਕ ਜਦੋਂ ਮੋਹਲਤ ਅਰਸਾ ਜਿਹੜੀ ਹੱਦ ਹੁੰਦੀ ਹੈ, ਜਿੰਨੀ ਮੋਹਲਤ ਨੂੰ ਲੈ ਕੇ ਅਰਸਾ ਹੱਦ ਨੂੰ ਲੈ ਕੇ ਆਉਂਦੇ ਹੈ, ਜਦੋਂ ਕੁੰਨੀ ਪੂਰੀ ਹੋ ਜਾਂਦੀ ਹੈ ਉਸ ਵੇਲੇ ਸਭ ਕੋਈ ਕਹਿੰਦੇ ਭਾਈ ਇੱਥੋਂ ਚਲੇ ਚੱਲਣਾ ਹੈ। ਇਵੇਂ ਜਦੋਂ ਜਿੰਨੇ ਸਾਹ ਲੈਣੇ ਹੈ, ਜਿੰਨੇ ਦਿਨ ਗੁਜ਼ਰਨੇ ਹੈ, ਜਿੰਨੇ ਸਵਾਸ, ਜਿੰਨੇ ਮਹੀਨੇ, ਜਿੰਨੇ ਵਰੇ, ਜਿੰਨੀਆਂ ਘੜੀਆਂ, ਜਿੰਨੀਆਂ ਖਿੱਤਾਂ, ਪਲ, ਸਵਾਸ ਆਦਿਕ ਜਿੰਨੇ ਲੈਣੇ, ਤੇਰੀ ਮੋਹਲਤ ਹੈ। ਜੇ ਕੋਈ ਆਦਮੀ 624 ਇਸ ਪ੍ਰਕਾਰ 21,624 ਸਵਾਸ ਯੋਗੀਆਂ ਦੇ ਮਤ ਅਨੁਸਾਰ ਚੱਲਦੇ ਹੈ, ਸਤਿਗੁਰੂ ਨਾਨਕ ਜੀ ਨੇ 24,000 ਸਵਾਸ ਅੱਖਾਂ ਪੈਰਾਂ 'ਚ ਗੁਜਰਨ ਵਾਲਾ ਦੱਸਿਆ। ਅਮੂਮਨ ਆਦਮੀਆਂ ਦੇ ਜੇ ਇੰਨੇ ਸਾਹ ਰੋਜ਼ ਚੱਲਣ ਤਾਂ ਸਾਹਿਬ ਸੰਗਤ ਜੀ 100 ਸਾਲ ਦੀ ਉਮਰ 96 ਕਰੋੜ ਸਾਹ ਮੁੱਕ ਜਾਂਦੇ ਹੈ। ਇਸ ਪ੍ਰਕਾਰ ਜਦੋਂ ਮੁਲਤ 100 ਸਾਲ ਦੀ ਭਲਾ ਵੀ ਜੇ ਤੇਰੀ ਉਮਰ ਵੀ ਪੂਰੀ ਹੋ ਗਈ, ਮੁਲਤ ਜਿਸ ਵੇਲੇ ਅਰਸਾ ਪੂਰਾ ਹੋ ਗਿਆ, ਹੱਦ ਪੂਰੀ ਹੋ ਗਈ, ਉਨੀ ਪੂਰੀ ਹੋਣ ਤੋਂ ਚੱਲਣਾ ਹੀ ਪਵੇਗਾ, ਦੁਨੀਆਂ ਤੋਂ ਕੂਚ ਕਰਨਾ ਹੀ ਪਵੇਗਾ।
ਤੂੰ ਸੰਭਲ ਘਰ ਬਾਰ,
ਤੂੰ ਸੰਭਲ ਘਰ ਬਾਰ, ਤੂੰ ਸੰਭਾਲਣਾ ਕਰ ਭਾਈ ਆਪਦੇ ਘਰ ਨੂੰ, ਪ੍ਰਲੋਕ ਨੂੰ। ਕੀ ਇਹ ਬਾਰ ਸੰਸਾਰ ਰੂਪੀ ਉਜਾੜ 'ਚ ਲੱਗਾ ਹੋਇਆ ਹੈ? ਤੂੰ ਆਪਣੇ ਘਰ ਬਾਰ ਦੇ ਤਾਂ ਸੰਭਾਲਣਾ ਕਰ। ਤੂੰ ਇੱਥੇ ਘਰ ਬਾਰ ਸੰਭਾਲਣ ਵਾਸਤੇ ਕੀ ਲੱਗਾ? ਮੈਂ ਘਰ ਬਣਾ ਲਵਾਂ, ਮੈਂ ਬਾਰ ਬੂਹੇ ਬਣਾ ਲਵਾਂ, ਮੈਂ ਡਿਊਟੀਆਂ ਬਣਾ ਲਵਾਂ। ਇਹ ਤੇਰਾ ਘਰ ਤਾਂ ਸਰੀਰ ਜਿਹੜਾ ਬਾਹਰ ਨਾ, ਉਹ ਰੇਤੇ ਦਾ, ਰੇਤੇ ਦੀ ਨਹੀਂ ਆਈ ਹੈ, ਤੂੰ ਇਹਨੂੰ ਸੰਭਾਲ ਸੰਭਾਲ ਕੇ ਰੱਖਦਾ ਹੈ। ਆਵੇ ਲਹਿਰ ਸਮੁੰਦਰ ਸਾਗਰ ਕੀ ਖਿੰਨਵੇਂ ਭਿੰਨ ਭਿੰਨ ਹੋਏ ਚੱਲ ਪਈ ਆ, जो बालू रेते का घर हों जो लहर आँदी है उस पानी ना वक्ो वक्रा हो जाए काल की लहर जो आएगी उस वे वक्ो वक्रे शरीर हो के सूखम शरीर चला जाएगा परलोक नूल शील तेरा जरा है ये डिग पड़ेगा इतने इस प्रकार तू इन संभालने वास्ते लगा रेते घर वालू का घूमन घेर बरखत बाणी बुदबुदा हो रहा या है क्या घर तू संभल घर बार तू संभालना कर घर हिरदे के अंदर परमेश्वर बार इंद्रिया के मूँह नाल भी जपना कर मारा इनू हिरदे नाल भी जपना कर तो कबीर जानेगा सोए हिरदे राम मुख रामा होए फिर तेन पूरा लाभ प्राप्त होगा तू संभल घर बार तू संभल ना कर होश कर संभाल ले अपने आप न जेड़ा तेरा घर शरीर है जिन्हों अपना आप मनी बैठा इन बार उजाड़ के सीटी आने मरे तो तेनू उजाड़ के जाय सीते जी उजाड़ सीट देने किसा जी साड़ देने जो कबर चा देने तू बाहर उजाड़ तेरा वास्ता होगा तेरी हालत होगी तू संभल घर बार तू संभल ना कर पर उस प्रवेश घर हिरदे के अंदर तो बार इंद्रिया के अंदर कदे बसार ना हर वक्त चेते करदा रहो तू समझ ना कर भाई और घर तुरिया पर रुकी घर बार ज्ञान भी चिस्त होके दरवाजे चिस्त होके तू समल घर बार इस प्रकार तू संभालना कर घर वे स्वरूप नार साध संघ चुकी वे बूहे च बैठ करके तू संभल घर बार तू समझना कर संभालना कर ਇਹ ਜਿਹੜਾ ਘਰ ਵਾ ਤੇਰਾ ਸੀ ਇਹਨੂੰ ਬਾਲ ਦੇਣਗੇ ਅੱਗ ਵਿੱਚ ਚਿਖਾ ਚ ਪਾ ਕੇ ਸਾੜ ਦੇਣਗੇ ਤੂੰ ਇਹਨੂੰ ਘਰ ਬਣਾਈ ਬੈਠਣਾ ਤੂੰ ਸੰਭਲ ਘਰ ਬਾਰ ਤੂੰ ਸੰਭਾਲਣਾ ਕਰ ਉਸ ਪਰਮੇਸ਼ਰ ਰੂਪੀ ਘਰ ਨੂੰ ਇਹ ਸਰੀਰ ਰੂਪੀ ਦੇ ਮਾਨ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਚ ਬਾਲ ਕਰਕੇ ਇਸ ਪ੍ਰਕਾਰ ਸਾਧ ਸੰਗਤ ਜੀ ਬੇਅੰਤ ਅਰਥ ਕਰਦੇ ਹਨ ਸੋ ਉਸ ਪਰਮੇਸ਼ਰ ਦੇ ਘਰ ਸਰੂਪ ਨੂੰ ਬਾਹਰ ਨਾ ਹਿਰਦੇ ਦੇ ਅੰਦਰ ਸੰਭਾਲਣਾ ਕਰ ਜਿਹੜਾ ਸੰਸਾਰ ਦੀ ਘਰ ਵਾਲਾ ਹੈ ਪਰਮੇਸ਼ਰ ਉਸ ਨੂੰ ਚੇਤੇ ਕਰ ਸੰਭਾਲ
ਹਰ ਗੁਣ ਗਾਉ ਮਨਾ
ਇਹ ਮੇਰੇ ਪਿਆਰੇ ਮਨਾ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕਰ
ਸਤਿਗੁਰ ਸੇਵ ਪਿਆਰ
ਇਹ ਮਹਾਰਾਜ ਘਰ ਵਾਲ ਪਰਮੇਸ਼ਰ ਦੀ ਪ੍ਰਾਪਤੀ ਮੈਨੂੰ ਕਿਵੇਂ ਹੋਵੇ ਸਤਿਗੁਰਾਂ ਦੀ ਸੇਵਾ ਕਰ ਪਿਆਰ ਦੇ ਨਾਲ ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਦੇ ਗੁਣ ਗਾਉਣੇ ਮਿਲਦੇ ਹੈ ਇਹ ਗੁਣਾਂ ਨੂੰ ਗਾਉਣਾ ਕਰਕੇ ਮੇਰੇ ਪਿਆਰ ਮਨਾ ਕੀਰਤਨ ਦੀ ਪਾ ਪਾ ਕੇ ਸਤਿਗੁਰਾਂ ਦੀ ਪਿਆਰ ਨਾਲ ਸਰੀਰ ਨਾਲ ਸੇਵਾ ਕਰ
ਕਿਆ ਥੋੜੀ ਬਾਤ ਗੁਮਾਨ
ਇਹ ਥੋੜੀ ਜੀ ਜ਼ਿੰਦਗੀ ਹੈ ਇਹਦਾ ਕੀ ਗੁਮਾਨ ਹੰਕਾਰ ਕਰਦਾ ਇਹ ਕੀ ਲਾਗੀ ਤਾਂ ਮਰ ਜਾਏਗਾ ਨਮੂਨੀਆ ਹੋ ਗਿਆ ਤਾਂ ਮੁੱਕ ਜਾਏਗਾ ਜੇ ਉਈ ਮਰ ਗਿਆ ਕਹਿੰਦੇ ਨੇ ਹਾਲ ਚ ਫੇਲ ਹੋ ਗਿਆ ਕਿਉਂ ਤੂੰ ਕੀ ਇਸ ਥੋੜੀ ਜਿਹੀ ਦੇਹ ਦਾ ਗੁਮਾਨ ਹੰਕਾਰ ਕਰਨਾ ਖਬਰਾਂ ਜਾਨੀ ਭੋਗਣੀ ਇੱਕ ਬਾਲਕ ਵਾਸਤਾ ਕੀ ਮਰ ਜਾਣਾ ਖਬਰਾਂ ਵਧੇਟਾ ਪੂਰਾ ਭੋਗਣਾ ਤੇ ਪਹਿਲਾਂ ਹੀ ਸਮਾਪਤ ਹੋ ਜਾਣਾ ਇਹ ਥੋੜੀ ਜਿਹੀ ਦੇਹ ਦਾ ਹੰਕਾਰ ਨਾ ਕਰ ਥੋੜੀ ਜਿਹੀ ਗੱਲ ਹੈ ਦੁਨੀਆਂ ਦੀ ਵਡਿਆਈ ਦੀ ਕੀ ਇਸ ਗੱਲਾਂ ਦਾ ਗੁਮਾਨ ਕਰਦਾ ਥੋੜੀ ਜਿਹੀ ਜ਼ਿੰਦਗੀ ਹੈ ਤੇਰੀ ਇਸ ਗੱਲ ਦੇ ਉੱਤੇ ਕੀ ਗੁਮਾਨ ਕਰਦਾ ਥੋੜੀ ਜਿਹੀ ਤੇਰੀ ਅਕਲ ਹੈ ਇਹ ਥੋੜੀ ਜਿਹੀ ਤੇਰੀ ਵਿਦਿਆ ਹੈ ਇਹਦੇ ਇਹਨਾਂ ਗੱਲਾਂ ਦਾ ਕੀ ਹੰਕਾਰ ਕਰਨਾ ਇਹਨੂੰ ਛੱਡ ਦੇ
ਰਹਾਉ ਜੈਸੇ ਰਹਿਣ ਪਰਾ ਹੋਣੇ
ਰਾਮ ਦੇ ਤੇ ਸਤਿਗੁਰੂ ਜੀ ਕਹਿੰਦੇ ਜਿਸ ਪ੍ਰਕਾਰ ਰਾਤ ਨੂੰ ਪ੍ਰਾਹੁਣੇ ਕੋਈ ਮੁਸਾਫਰ ਮੁਸਾਫਰਖਾਨੇ ਵਿੱਚ ਇਕੱਠੇ ਹੁੰਦੇ ਹਨ
ਉੱਠ ਚੱਲ ਸਹਿ ਪ੍ਰਭਾਤ
ਜਦੋਂ ਸੁਬਾਹ ਹੁੰਦੀ ਹੈ ਉਸ ਵੇਲੇ ਪ੍ਰਭਾਤ ਦਿਨ ਚੜ੍ਹਦੇ ਨਾਲ ਉੱਠ ਕੇ ਚੱਲ ਸਹਿ ਜਿਸ ਪਾਸੇ ਨੂੰ ਜਾਣਾ ਹੁੰਦਾ ਚਲੇ ਜਾਂਦੇ ਹੈ ਇਸੇ ਪ੍ਰਕਾਰ ਰਾਤ ਅਵਸਥਾ ਰੂਪੀ ਰਾਤ ਇਹਦੇ ਵਿੱਚ ਜੀਵ ਜਿਹੜੇ ਸੰਬੰਧੀ ਹੈ ਲੈਣੇ ਦੇਣ ਦੇ ਸੰਬੰਧ ਨਾਲ ਇਹ ਸਾਰੇ ਪ੍ਰਾਹੁਣ ਪਿਆਰੀਆਂ ਨੂੰ ਸੰਸਾਰ ਵਿੱਚ ਆਏ ਹੋਏ ਹਾਂ
ਉੱਠ ਚੱਲ ਸਹਿ ਪ੍ਰਭਾਤ
ਜਦੋਂ ਕਾਲ ਰੂਪੀ ਦਿਨ ਚੜ੍ਹ ਗਿਆ ਪ੍ਰਭਾਤ ਅੰਮ੍ਰਿਤ ਵੇਲਾ ਹੋ ਗਿਆ ਉੱਠ ਕੇ ਚਲੇ ਜਾਣਾ ਆਪਣ ਵਾਰੀ ਸਭ ਸਹਿ ਆਵਾ ਪੱਕੀ ਖੇਤੀ ਲੁਣੀਆਂ ਉਦੋਂ ਕੋਈ ਕਾਇਮ ਨਹੀਂ ਰਹੇਗਾ ਉੱਠ ਕੇ ਚਲੇ ਜਾਣਾ ਹੈ ਗਿਆਨ ਰੂਪੀ ਪ੍ਰਭਾਤ ਦਿਨ ਨੂੰ ਚੜਾਉਣਾ ਕਰ ਸਮਝ ਲੈਂਦੇ ਰਾਹ ਕਾਲੀ ਬੋਲੀ ਰਾਤ ਦੀ ਨਾ ਵਿਦਿਆ ਜੀ ਪਿਆਰ
ਕਿਆ ਤੂੰ ਰੱਤਾ ਦੱਸ
ਕਿਸ ਵਾਸਤੇ ਤੂੰ ਗ੍ਰਸਥ ਵਿੱਚ ਰਾਤ ਦਿਨ ਰਹਿੰਦਿਆ ਰਹਿੰਦਾ ਹੈ ਭੋਗਾਂ ਦੇ ਭੋਗਣ ਵਿੱਚ ਅਨੇਕ ਪ੍ਰਕਾਰ ਦੇ ਵਿਹਾਰਾਂ ਵਿੱਚ
ਸਭ ਫੁੱਲਾਂ ਕੀ ਬਾਗਾਤ
ਇਹਦਾ ਸਾਰੀ ਫੁੱਲਾਂ ਦੀ ਬਗਾਤ ਨਾ ਉਹ ਖੜਾਵਟ ਦੀ ਨਹੀਂ ਆਈ ਹੈ ਸੰਸਾਰ ਜਿਵੇਂ ਜਿਉਂ ਦੇ ਆਨ ਕੁਸੁਮ ਪਰ ਫੁੱਲ ਕਿਵੇਂ ਨਾ ਧਰਾ ਲਿਓ ਜਿਵੇਂ ਉਜਾੜ ਵਿੱਚ ਫੁੱਲ ਖਿੜੇ ਹੋਏ ਹੋਣ ਉਹਦੇ 'ਚੋਂ ਕੋਈ ਵੀ ਘਰਾਓ ਸੁਗੰਧੀ ਨਹੀਂ ਪ੍ਰਾਪਤ ਕਰਦਾ ਐਵੇਂ ਖਿੜਕੇ ਉੱਥੇ ਸੁੱਕ ਜਾਂਦੇ ਹੈ। ਇਹ ਸੰਸਾਰ ਰੂਪੀ ਉਜਾੜ ਵਿੱਚ ਤੂੰ ਫੁੱਲਾਂ ਦੀ ਬਗੀਚੀ ਵੀ ਨਹੀਂ ਖਿੜਿਆ ਹੋਇਆ, ਜਵਾਨੀ ਰੂਪ ਤੇਰੀਆਂ ਪੰਖੜੀਆਂ ਖੁੱਲੀਆਂ ਹੋਈਆਂ, ਇੱਛਾ ਰੂਪੀ ਇਹਦੇ ਵਿੱਚੋਂ ਬੜੀਆਂ ਸੋਹਣੀਆਂ ਕਲੀਆਂ ਨਿਕਲ ਰਹੀਆਂ ਹੈ। ਪਰ ਕਿਸੇ ਨੂੰ ਜੁਵਾ ਅਵਸਥਾ ਦੀ ਮਾਰਨ ਕਿਹਾ ਹੈ, ਜਿਵੇਂ ਫਰੀਦਾ ਉਮਰ ਸੁਹਾਵੜੀ ਸੰਗ ਸੰਬੰਧੜੀ ਦੇ ਵਿਰਲੇ ਕਈ ਪਾਈ ਜਿਹਨਾਂ ਪਿਆਰੇ ਨੇ ਹੋ, ਕੋਈ ਕੋਈ ਵਿਰਲੇ ਹੈ ਜਿਹਨਾਂ ਦਾ ਪਰਮੇਸ਼ੁਰ ਨਾਲ ਪ੍ਰੇਮ ਹੈ, ਕਿਉਂ ਕਿਸੇ ਨੂੰ ਪਰਮੇਸ਼ੁਰ ਦੀ ਭਗਤੀ ਨੂੰ ਖੁਸ਼ਬੂ ਨੂੰ ਨਹੀਂ ਲਿਆ ਹੈ, ਕਿਉਂ ਫੁੱਲਾਂ ਦੀ ਖਰਾਬ ਵੀ ਨਹੀਂ। ਜਵਾਨੀਆਂ ਫਰੀਦਾ ਕੀਤੀ ਜੋਬਨ ਪ੍ਰੀਤਨ ਸੁੱਕ ਗਏ ਕਮਲਾ, ਜੋਬਨ ਜਾਂਦੇ ਨੈਣਾ ਜੇਸਾ ਪ੍ਰੀਤਨ ਜਾਣ, ਕੀਤੀ ਜੋਬਨ ਪ੍ਰੀਤਨ ਸੁੱਕ ਗਏ ਕਮਲਾ। ਕਿਉਂ ਇਹ ਫੁੱਲਾਂ ਦੀ ਖਰਾਬ ਵਾਂਗੂ ਹੈ, ਪਦਾਰਥ ਜਿਹੜੇ ਹੈ ਚਾਰ ਦਿਨ ਸੁਹਾਵਣੇ ਪ੍ਰਤੀਤ ਹੁੰਦੇ ਹੈ, ਸਾਰੇ ਮੇਰਾ ਮੇਰਾ ਕਰਦੇ ਹੈ। ਜਿਸ ਵੇਲੇ ਅੰਤ ਦਾ ਸਮਾਂ ਹੁੰਦਾ ਹੈ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹੈ, ਤਬ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੇ, ਤੈਨੂੰ ਕਟੋਰਾ ਭਰ ਕੇ ਪਾਣੀ ਦਾ ਤੈਨੂੰ ਕੀ ਦੇਣਾ। ਜੇ ਤੂੰ ਉਹ ਕਹਿੰਦੇ ਮੂੰਹ ਨੂੰ ਇੱਕ ਹੱਥ ਲਾ ਕੇ ਵੀ ਮੇਰੀ ਉਹ ਚੀ ਪਾਣੀ ਪਾ ਦਿਓ, ਕਹਿੰਦੇ ਅਸੀਂ ਕਿਉਂ ਪਾਈਏ, ਤੂੰ ਆਪ ਨਹੀਂ ਪਾ ਸਕਦਾ, ਕਿਉਂ ਜਵਾਬ ਦੇ ਦੇਣਗੇ, ਫੁੱਲਾਂ ਦੀ ਖੜਾਵਟ ਵਾਂਗੂ ਹੀ ਹੈ, ਝੱਟ ਹੀ ਮਿਲ ਜਾਣੇ ਫਿਰ ਰਸਤਾ ਰੁਪੀ। ਜਿਸ ਵੇਲੇ ਰਾਤ ਪੈ ਗਈ ਇਹ ਸਾਰੀਆਂ ਇੰਦੀਆਂ ਰੂਪੀ ਪੱਖੜੀਆਂ ਮਿਲ ਜਾਣਗੀਆਂ, ਇਹਨਾਂ ਚੋਂ ਸੁਖ ਰੂਪੀ ਸੁਗੰਧੀ ਨਹੀਂ ਨਿਕਲੇਗੀ।
ਮੇਰੀ ਮੇਰੀ ਕਿਆ ਕਰ ਹੈ,
ਮੇਰੀ ਜਰ ਹੈ, ਮੇਰੀ ਜੋਰੂ ਹੈ, ਮੇਰੀ ਜਾਇਦਾਦ ਹੈ, ਇਹ ਮੇਰੀ ਸਾਰੀ ਚੀਜ਼ ਹੈ, ਕਿਉਂ ਮੇਰ ਕਰਕੇ ਮੇਰੀ ਮੇਰੀ ਕੈਰੋਂ ਕਰਕੇ ਦੁਰਗੋਬਿੰਦ ਸਿੰਘ ਭਾਈ ਬਾਰਾਂ ਯੋਜਨ ਛੱਤੇ ਚਲੇ ਤਾਂ ਦੇਹੀ ਗਿਰਜ ਨਾ ਖਾਈ, ਕਿਉਂ ਮੇਰੀ ਜਰ ਹੈ, ਮੇਰੀ ਜੋਰੂ ਹੈ, ਮੇਰੀ ਦੇਹ ਹੈ, ਮੇਰੀ ਜਵਾਨੀ ਹੈ, ਮੇਰੀ ਦੌਲਤ ਹੈ, ਮੇਰੀ ਵਿੱਦਿਆ ਹੈ, ਮੇਰੀ ਅਕਲ ਹੈ, ਇਹ ਕੀ ਕਰਦਾ ਰਹਿੰਦਾ ਹੈ।
ਜਿਨ ਦੀਆ ਸੋ ਪ੍ਰਭ ਲੋ,
ਜਿਸ ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ ਉਸ ਪਰਮੇਸ਼ਰ ਦੀ ਲੋੜ ਰੱਖ, ਉਸ ਨੂੰ ਚਾਹੁਣਾ ਕਰਕੇ ਤੈਨੂੰ ਪ੍ਰਾਪਤ ਹੋ ਜਾਵੇ।
ਸਰ ਪਰ ਉੱਚੀ ਚੱਲਣਾ,
ਸਰ ਪਰ ਜ਼ਰੂਰ ਵਾਰ ਜ਼ਰੂਰ, ਸਰ ਪਰ ਜਦ ਕਰ ਇਹ ਦੁਨੀਆਂ ਤੋਂ ਉੱਠ ਕੇ ਚਲੇ ਹੀ ਜਾਣਾ ਹੈ।
ਛੱਡ ਜਾਸੀ ਲੱਖ ਕਰੋ,
ਇਹ ਲੱਖ ਪਤੀਆਂ ਲੱਖ ਨੂੰ ਵੀ ਛੱਡ ਕੇ ਚਲੇ ਜਾਏ। ਜੇ ਤੁਹਾਡੇ ਮਾਪੇ ਕੋਈ ਲੈ ਗਏ ਆ ਜਾਂਦੀ ਵਾਰ, ਤਾਂ ਤੁਸੀਂ ਵੀ ਨਾਲ ਲੈ ਜਾਓਗੇ ਇਸ ਵਿਚਾਰ ਨੂੰ ਸਮਝ ਕੇ, ਸਭ ਕੁਝ ਇੱਥੇ ਹੀ ਛੱਡ ਕੇ ਚਲੇ ਗਏ। ਕੌਡੀ ਕੌਡੀ ਜੋੜ ਕੇ ਜੋੜੇ ਲਾਹ ਕਰੋਰ, ਚਲਤੀ ਵਾਰ ਨਾ ਕਹਿੰਦੇ ਲਈ ਲੰਗੋਟੀ ਤੋਰ। ਇਹ ਜਿਹੜੇ ਮਾਰਵਾੜੀਏ ਹੁੰਦੇ ਉਹਨਾਂ ਦੀਆਂ ਚਾਂਦੀ ਦੀਆਂ ਜੰਜੀਰਾਂ ਪਾਈਆਂ ਹੁੰਦੀਆਂ ਲੰਗੋਟੀ ਵਿੱਚ, ਉਹ ਮਰੇ ਹੋਏ ਦੀਆਂ ਉਹ ਵੀ ਤੋੜ ਲੈਂਦੇ ਵੀ ਮਰੇ ਦੇ ਨਾਲ ਕਾਹਨੂੰ ਵਿੱਚ ਫੂਕਣੀ ਹੈ, ਪਹਿਲਾਂ ਲਾਹ ਲਈਏ। ਇਸ ਪ੍ਰਕਾਰ ਨਾਲ ਵੀ ਕੋਈ ਚੀਜ਼ ਜਾਣ ਦਿੰਦੇ ਹਨ।
ਲੱਖ ਚੌਰਾਸੀ ਭਰਮ ਤੇ ਆ,
ਚੌਰਾਸੀ ਲੱਖ ਜੂਨ ਚ ਭਰਮਦਿਆਂ ਫਿਰਦੇ ਹਾਂ ਫਿਰਦੇ ਹਾਂ।
ਦੁਰਲੱਭ ਜਨਮ ਪਾਇਓ,
ਚੌਰਾਸੀ ਲੱਖ ਜੂਨ ਇਸ ਪ੍ਰਕਾਰ ਸਮਝਣੀ, ਜੀਸ ਲਾਗ ਅਸਥਾਵਰ ਮਾਨੋ, 20 ਲੱਖ ਵਜ੍ਹਾ ਦੇ ਪੱਥਰ ਹੈ ਜਿਹੜੇ ਇਸ ਤੇ ਹਨਗੇ, ਤਾਂ ਇਹ 9 ਲੱਖ ਜਲਚਰ ਸਭ ਮਾਨੋ, 9 ਲੱਖ ਤਰ੍ਹਾਂ ਦੀਆਂ ਮੱਛੀਆਂ ਹਨਗੀਆਂ ਜਿਹੜੀਆਂ ਪਾਣੀ 'ਚ ਤਰਨ ਵਾਲੀਆਂ ਹਨਗੀਆਂ, 11 ਲੱਖ ਪੂਰਵ ਕਵੀ ਗਾਏ, 11 ਲੱਖ ਦੇ ਜੂਨਾ ਕੱਛੂ ਜਿਹੜੇ ਖੁਸ਼ਕੀ ਤੇ ਤਰੀ 'ਚ ਡੱਡੂ ਤੇ ਕੱਛੂ ਰਹਿਣ ਵਾਲੇ ਹੈ, ਇਹ 11 ਲੱਖ ਵਜ੍ਹਾ ਦੀ ਜੂਨਾ ਹੈ। ਪੰਖੀ ਗਣ 10 ਲੱਖ ਬਿਤਾਏ, ਖੰਭਾਂ ਵਾਲੇ ਜਿਹੜੇ ਪੰਛੀ ਹੈ 10 ਲੱਖ ਵਜ੍ਹਾ ਦੀਆਂ ਜੂਨਾਂ ਕਹੀਦੀਆਂ ਹਨਗੀਆਂ, 30 ਲੱਖ ਪਹਿਚਾਨੋ ਭਾਈ, 30 ਲੱਖ ਵਜ੍ਹਾ ਦੇ ਪਸ਼ੂ ਹਨਗੇ, ਤੇ 4 ਲੱਖ ਬਾਂਦਰ ਦੁਖਦਾਈ ਬਾਂਦਰ ਲੰਗੂਰ 4 ਲੱਖ ਵਜ੍ਹਾ ਦੀਆਂ ਜੂਨਾਂ ਹਨਗੀਆਂ। ਜਦ ਚੌਰਾਸੀ ਜੇ ਕੱਟ ਆਵੇ ਤਾਂ ਮਾਨਸ ਤੇ ਤਨ ਕੋ ਪਾਵੇ, ਇਹ 83 ਲੱਖ ਜੂਨ ਹੈ ਸਾਰੀ, ਇਹ ਕੱਟ ਕੇ ਫਿਰ ਮਨੁੱਖਾ ਜਨਮ ਦੀ ਵਾਰੀ ਆਉਂਦੀ ਹੈ। ਫਰਮਾਉਂਦੇ ਹਨ
ਲੱਖ ਚੌਰਾਸੀ ਹੀ ਭਰਮ ਤੇ
ਜੀ, 83 ਲੱਖ ਜੂਨਾਂ 'ਚ ਭਰਮਦੇ ਹਾਂ ਫਿਰਦੇ ਹਾਂ ਫਿਰਦੇ ਹਾਂ।
ਲੱਭ ਜਨਮ ਪਾਇਓ,
ਇਹ ਬੜਾ ਕਠਿਨ ਲੱਭਣ ਵਾਲਾ, ਤਾਂ ਜਨਮ ਪਾਇਓ, ਇਹ ਪਾਉਣਾ ਕੀਤਾ ਪ੍ਰਾਪਤ ਕੀਤਾ ਹੈ।
ਨਾਨਕ ਨਾਮ ਸੰਭਾਲ ਤੂੰ,
ਹੁਣ ਇਹ ਵੀ ਤੇਰਾ ਸਮਾਂ ਗੁਜ਼ਰਦਾ ਜਾ ਰਿਹਾ ਜਿਹੜਾ ਤੈਨੂੰ ਮਿਲਿਆ ਸੀ। ਸੱਚੇ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਜੀ, ਆਪਣੇ ਪਰਮੇਸ਼ੁਰ ਦੇ ਨਾਮ ਨੂੰ ਸੰਭਾਲ, ਯਾਦ ਕਰਨਾ ਕਰ, ਸਿਮਰਨ ਕਰ, ਚੇਤੇ ਕਰ, ਹੇ ਪਿਆਰੇ।
ਉਹ ਦਿਨ ਨੇੜਾ ਆਇਓ,
ਉਹ ਦਿਨ ਤੇਰੀ ਮੌਤ ਦਾ, ਜਿਹਨੂੰ ਤੂੰ ਜੇ ਕੋਈ ਕਹੇ ਮਰ ਜਾਵੇ, ਕਹਿੰਦੇ ਤੂੰ ਮਰ ਜੇ ਮੈਂ ਕਿਉਂ ਮਰਾਂ, ਜਿਸ ਮੌਤ ਦਾ ਨਾਂ ਸੁਣਨਾ ਨਹੀਂ ਚਾਹੁੰਦਾ, ਉਹ ਦਿਨ ਤੇਰਾ ਨੇੜਾ ਆ ਗਿਆ ਹੈ। ਔਰ ਫਰੀਦਾ ਦੇਖ, ਫਰੀਦਾ ਜੇਠੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਉਹ ਦਿਨ ਤੇਰਾ ਨੇੜੇ ਆ ਗਿਆ ਅੰਤ ਦੇ ਸਮੇਂ ਦਾ।
ਸ੍ਰੀ ਰਾਗ ਮਹੱਲਾ ਪੰਜਵਾਂ, ਵਿਚਰ ਵਸਹਿ ਸੁਹੇਲੜੀ।
ਕੋਈ ਇਹ ਸਾਧ ਸੰਗਤ ਜੀ
ਬਿਨਾਂ ਪੁਰਾਣਾ ਤੋਂ ਕਈ ਵੇਖ ਕੇ ਸਤਿਗੁਰੂ ਬਰਾਗਮਈ ਉਪਦੇਸ਼ ਦਿੰਦੇ ਹਨ। ਗਰੀਬ ਨੂੰ ਆਸ਼ਕੇ ਪਾਤਸ਼ਾਹ ਮੁਰਦਾ ਦੇ ਕਈ ਨੂੰ ਵੇਖ ਕੇ ਉਪਦੇਸ਼ ਦਿੰਦੇ ਹਨ, ਇਹ ਜਿੰਦੇ ਤਾਂ ਹੀ ਉਪਦੇਸ਼ ਦਿੰਦੇ ਹਨ। ਦੇਹ ਵਸੀਲ ਜਿਹੜੀ ਬੁੱਧੀ ਹੈ ਨਾ, ਆਪ ਨੂੰ ਦੇਹ ਮੰਨੀ ਬੈਠੀ, ਉਹਦੇ ਤਾਂ ਹੀ ਉਪਦੇਸ਼ ਦਿੰਦੇ ਹਨ ਕਿ ਜੀਵ ਆਤਮਾ ਜੋ ਨਿਕਲ ਗਿਆ ਹੈ ਦੇਹ ਤੇਰੀ ਕਿਸੇ ਨੂੰ ਗੱਲ ਨਹੀਂ ਪੁੱਛਣੀ। ਇਸ ਤਰ੍ਹਾਂ ਜਦੋਂ ਵਚਨ ਕਰ ਰਹੇ ਸੀ, ਇੱਕ ਵਿਰਾਗੀ ਸੰਤ ਆ ਗਿਆ, ਉਹਨੇ ਆ ਕੇ ਗੁਰੂ ਸਾਹਿਬ ਦੇ ਚਰਨ ਪਕੜ ਲਏ ਕਿ ਮਹਾਰਾਜ ਮੁਰਦਾ ਜਿਹੜੀ ਦੇਹ ਪਏ ਜੀਵ ਆਤਮਾ ਕਿੱਥੇ ਚੱਲਿਆ ਗਿਆ, ਪ੍ਰਸ਼ਨ ਕੀਤਾ। ਤਾਂ ਸੁਣ ਕੇ ਹਜੂਰ ਉਚਾਰਦੇ ਹਨ,
ਪਿਚਰ ਵਸ ਹੈ ਸੁਹੇਲੜੀ,
ਮਨ ਦਾ ਰਾਗ ਭਇਆ ਦਰਸ਼ਨ ਦੇਖਣਾ ਤਾਂ ਚਾਹੋ, ਧੰਨ ਸੋ ਤੇਰਾ ਥਾਨ ਹਨ।
ਪਿਚਰ ਵਸ ਹੈ ਸੁਹੇਲੜੀ,
ਹਜੂਰ ਕਹਿੰਦੇ ਨੇ ਦੇਹ ਵਸੀ ਚ ਬੁੱਧ ਨੂੰ ਉਪਦੇਸ਼ ਦੇ ਰਹੇ ਹੈ, ਦੇਹ ਦੇ ਆਪਣੇ ਆਪ ਨੂੰ ਦੇਹ ਮੰਨਣ ਵਾਲੀ ਦੇਹ ਦੇ ਸਹਿਤ ਇਹ ਸੁਹੇਲੜੀ ਦੇਹ ਉਹਨਾਂ ਚ ਤੂੰ ਸੁਖਾਲੀ ਵਸ ਰਹੀ ਸੀ।
ਜਿਚਰ ਸਾਥੀ ਨਾਲ,
ਤੇਰਾ ਸਾਥੀ ਚੇਤਨ ਬ੍ਰਹਮ, ਸਾਥੀ ਚੇਤਨ ਕਿਹਦਾ ਭਾਸ ਤੇਰੇ ਨਾਲ ਸੀ,
ਜਾਂ ਸਾਥੀ ਉੱਠੀ ਚੱਲਿਆ,
ਜਦੋਂ ਜੀਵ ਆਤਮਾ ਤੇਰੇ ਨਾਲ ਉੱਠ ਕੇ ਵਾਸ਼ਨਾ ਦੇ ਅਨੁਸਾਰ ਪਰਾਲਭ ਦੇ ਪੂਰੇ ਹੋਣ ਤੋਂ ਉੱਠ ਕੇ ਜਦੋਂ ਪ੍ਰਲੋਕ ਨੂੰ ਚੱਲਿਆ ਤੁਰ ਪਿਆ,
ਧਨ ਖਾਕੂ ਰਾਲ,
ਉਸ ਵੇਲੇ ਧਨ ਹੈ ਦੇ ਤੂੰ ਖਾਕ ਮਿੱਟੀ ਵਿੱਚ ਰਾਲ ਰੁਲ ਜਾਏਗੀ, ਰਾਲ ਦੀ ਨਿਆਈ ਉੜਦੀ ਫਿਰੇਗੀ, ਖਾਕ ਬਣ ਕੇ ਜੇ ਚਿਖਾ 'ਚ ਪੈਗੀ ਤਾਂ ਵੀ, ਕਬਰ 'ਚ ਪੈਗੀ ਤਾਂ ਵੀ, ਮਿੱਟੀ ਬਣ ਕੇ ਰੁਲੇਗੀ।
ਮਨ ਬੈਰਾਗ ਭਇਆ,
ਇਸ ਪ੍ਰਕਾਰ ਦੇ ਬਚਨ ਸੁਣ ਕੇ ਅਧਿਕਾਰੀ ਕਹਿੰਦਾ ਮਹਾਰਾਜ ਮੇਰੇ ਮਨ 'ਚ ਬਹੁਤ ਬੈਰਾਗ ਪੈਦਾ ਹੋ ਗਿਆ ਹੈ,
ਦਰਸ਼ਨ ਦੇਖਣਾ ਕਾਚਾ,
ਮੈਨੂੰ ਉਹ ਜਿਹੜਾ ਚੇਤਨੇ ਦੇਹ ਦੇ ਅੰਦਰ ਰਹਿੰਦਾ ਜੀ ਤੋਂ ਬਿਨਾਂ ਇਹ ਮੁਰਦਾ ਹੋ ਜਾਂਦੀ ਹੈ, ਉਸ ਵਾਹਿਗੁਰੂ ਦੇ ਦਰਸ਼ਨ ਦੇਖਣ ਦਾ ਮੈਨੂੰ ਚਾਅ ਲੱਗਾ ਹੋਇਆ ਹੈ, ਗਰੀਬ ਨੂੰ ਆਈ ਮੈਨੂੰ ਕਿਵੇਂ ਦਰਸ਼ਨ ਹੋਣ।
ਧੰਨ ਸੋ ਤੇਰਾ ਥਾਂ,
ਸਤਿਗੁਰੂ ਜੀ ਕਹਿੰਦੇ ਧੰਨ ਵਾਹਿਗੁਰੂ ਤੇਰਾ ਸਾਧ ਸੰਗਤ ਰੂਪੀ ਥਾਂ ਹੈ, ਜਿੱਥੇ ਬੈਠ ਕੇ ਤੂੰ ਰਾਧਿਆ ਜਾਂਦਾ ਹੈ ਤੇ ਤੇਰੀ ਪ੍ਰਾਪਤੀ ਹੁੰਦੀ ਹੈ, ਉਹ ਤੇਰਾ ਸਰੂਪ ਰੂਪੀ ਥਾਂ ਹੈ ਪਰਮੇਸ਼ਰ, ਧੰਤਾ ਦੇ ਯੋਗ ਹੈ ਸੱਚੇ ਆਨੰਦ ਸਰੂਪ ਥਾਂ
ਰਹਾਉ, ਜਿਚਰ ਵਸਿਆ ਕੰਤ ਘਰ,
ਉੱਤਰ ਦਿੰਦੇ ਨੇ ਹਜੂਰ ਜਿੰਨਾ ਚਿਰ ਕੰਤ ਜੀਵ ਆਤਮਾ ਕਰਦੇ ਸਰੀਰ ਤੇਰੇ ਅੰਦਰ ਵਸਦਾ ਰਿਹਾ,
ਜੀਓ ਜੀਓ ਸਭ ਕਹਾ,
ਉਹਨਾਂ ਚਿਰ ਭਾਈ ਜੀ, ਲਾਲਾ ਜੀ, ਸੰਤ ਜੀ, ਮਹਾਤਮਾ ਜੀ, ਸਰਦਾਰ ਜੀ, ਇਹ ਸਾਰੇ ਜੀ ਜੀ ਕਹਿੰਦੇ ਨਾ ਮੂੰਹ ਸੁਖਦਾ ਸੀ, ਸਾਰੇ ਜੀਵ ਜੀਵ ਕਹਿੰਦੇ ਸਨ ਕਹਾਉਂਦਾ ਸੀ,
ਜਾ ਉੱਠੀ ਚੱਲ ਸੀ ਕੰਤੜਾ,
ਜਦੋਂ ਇਹ ਕੰਤੜਾ ਜੀਵ ਆਤਮਾ ਵਾਹਿਗੁਰੂ ਦੀ ਆਗਿਆ ਨਾਲ ਉੱਠ ਕੇ ਚੱਲ ਸੀ ਚੱਲਿਆ ਜਾਏਗਾ,
ਤਾਂ ਕੋਈ ਨਾ ਪੁੱਛੇ ਤੇਰੀ ਬਾਤ,
ਉਦੋਂ ਤੈਨੂੰ ਸਾਰੇ ਚਿਖਾ 'ਚ ਜਾਂ ਕਬਰ 'ਚ ਪਾ ਦੇਣਗੇ, ਤੇਰੀ ਕਿਸੇ ਨੇ ਗੱਲ ਨਹੀਂ ਪੁੱਛਣੀ, ਜਾਂ ਜਲ 'ਚ ਰੋੜ ਦੇਣਗੇ, ਕਿਸੇ ਨੇ ਕੀ ਗੱਲ ਪੁੱਛਣੀ ਹੈ, ਉਸੇ ਵੇਲੇ ਤੈਨੂੰ ਮੁਰਦਾ ਜਾਣ ਕੇ ਕਿਸੇ ਨੂੰ ਪਿਆਰ ਨਹੀਂ ਕਰਨਾ, ਸੋ ਤੇਰੀ ਗੱਲ ਹੀ ਨਹੀਂ ਕਿਸੇ ਨੂੰ ਪੁੱਛਣੀ ਹੈ ਕਿ ਰਾਖੀ ਛੱਡੀਏ। ਬਹੁਤ ਸਾਰੇ ਲੋਕ ਕਬਰਾਂ ਬਣਾ ਬਣਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਕਰਦੇ ਹੈ, ਪਰ ਉਹਦਿਆਂ ਦੇ ਅੰਦਰ ਜਦੋਂ ਰੂਹ ਨਹੀਂ ਹੈ ਕੀ ਧਿਆਨ ਕੰਮ ਕਰਨਾ। ਕਈਆਂ ਇਲਾਕਿਆਂ ਦੇ ਵਿੱਚ ਕਈ ਉਹ ਲੋਕ ਕੀ ਕਰਦੇ ਆ, ਬੁੱਤ ਜੇ ਬਣਾ ਬਣਾ ਕੇ ਦੇਹ ਨੂੰ ਰੱਖ ਛੱਡਦੇ ਹੈ, ਨਾਂਗੇ ਮੁਲਕ ਦੇ ਕਬਰ ਵਿੱਚ ਹੀ ਮੁਰਦੇ ਨੂੰ ਰੱਖ ਛੱਡਦੇ ਹੈ, ਸੋ ਰੋ ਵਿਚਾਰ ਮਗਰੋਂ ਤੇਰੀ ਗੱਲ ਨਹੀਂ ਕਿਸੇ ਨੂੰ ਪੁੱਛਣੀ
ਹੈ। ਸੌ ਸੇਵ ਤੂੰ
ਇਸ ਪੇਕੇ ਵਿੱਚ ਰਹਿੰਦੀ ਹੋਈ ਦੇਹ ਵਸਿਸ਼ਟ ਬੁੱਧ, ਤੂੰ ਸੌ ਪਤੀ ਪਰਮੇਸ਼ਵਰ ਦਾ ਸੇਵਨ ਕਰ,
ਆਹੋੜੈ ਸੁਖ ਵਸ,
ਜਿਹੜੀ ਬੀਬੀ ਆਪਣੇ ਪੇਕੇ ਘਰ 'ਚ ਰਹਿ ਕੇ ਪਤੀ ਦੀ ਸੇਵਾ ਕਰਨ ਦੀ ਜਾਚ ਸਿੱਖ ਲੈਂਦੀ ਹੈ, ਉਹ ਸਹੁਰੇ ਘਰ ਜਾ ਕੇ ਦਰਾਣੀਆਂ ਜਠਾਣੀਆਂ ਸੱਸਾਂ 'ਚ ਵੀ ਸੁੱਖ ਨਾਲ ਵਸਦੀ ਹੈ। ਇਸੇ ਪ੍ਰਕਾਰ ਕਈ ਜਿਹੜੇ ਆਹ ਲੋਕ ਹੈ, ਜਿਹੜਾ ਪੇਕਾ ਹੈ ਜੀਵ ਦਾ, ਇਸ ਦੇ ਵਿੱਚ ਪਰਮੇਸ਼ਵਰ ਨੂੰ ਸੌ ਪਤੀ ਅਕਾਲ ਪੁਰਖ ਦੀ ਸੇਵਾ ਭਗਤੀ ਬੰਦਗੀ ਨੂੰ ਕਰਨਾ ਕਰ ਹੈ ਸਖੀ,
ਆਹੋੜੈ ਸੁਖ ਵਸ,
ਇਹ ਸਹੁਰੇ ਪ੍ਰਲੋਕ ਘਰ ਵਿੱਚ ਤੂੰ ਸੁੱਖ ਦੇ ਨਾਲ ਵਸੇਂਗੀ, ਜੰਮਣ ਮਰਨ ਦੇ ਕਲੇਸ਼ਾਂ ਤੋਂ ਛੁੱਟ ਜਾਏਗੀ, ਆਵਾਗੋਣ ਟੀ ਤੈਨੂੰ ਪੈਣਾ ਪਵੇਗਾ। ਵੀ ਜਿਹੜੇ ਸੰਸਾਰਾਕਾਰ ਬਿਰਤੀ ਹੁੰਦਿਆਂ ਹੋਇਆਂ ਵੀ ਸੌ ਪਤੀ ਜੋ ਪਰਮੇਸ਼ੁਰ ਆ ਉਹਨਾਂ ਦੀ ਸੇਵਾ ਉਹਦਾ ਭਜਨ ਬੰਦਗੀ ਕਰ, ਸਹੁਰੇ ਆਤਮਾਕਾਰ ਜਦੋਂ ਬਿਰਤੀ ਹੋਵੇਗੀ ਤੂੰ ਸੁੱਖ ਸਰੂਪ ਵਿੱਚ ਵਸੇਂਗੀ। ਉਦੋਂ
ਗੁਰ ਮਿਲ ਚੱਜ ਆਚਾਰ ਸਿੱਖ,
ਇਹ ਮਹਾਰਾਜ ਕਿਤੋਂ ਉਹ ਤਾਂ ਬਿਰਧ ਮਾਈਆਂ ਤੋਂ ਸਿੱਖਦੀਆਂ ਹਨ ਲੜਕੀਆਂ ਸੇਵਾ ਦੀ ਜਾਚ, ਇਹ ਗੁਰਮਿਲ ਚੱਜ ਆਚਾਰ ਸਿੱਖ,
ਸਤਿਗੁਰਾਂ ਦੇ ਨਾਲ ਮਿਲ ਕਰਕੇ ਕੈਦੀ ਢੰਗ ਗਿਆਨ ਦਾ ਤੇ ਆਚਾਰ ਨਿਸ਼ਕਾਮ ਕਰਮਾਂ ਦਾ ਸਿੱਖਣਾ ਕਰ ਰਹੇ ਸਖੀ।
ਤੁਧ ਕਦੇ ਨਾ ਲੱਗੇ ਦੁੱਖ
ਤੇਰੇ ਤਾਈ ਕਦੇ ਵੀ ਫਿਰ ਜੰਮਣ ਮਰਨ ਦਾ ਦੁੱਖ ਲੋਕ ਪ੍ਰਲੋਕ ਦੀ ਵਾਸ਼ਨਾ ਦੁਆਰਾ ਸੰਸਾਰ ਦੇ ਚੱਕਰ 84 ਦੇ ਗੇੜ ਦਾ ਕਦੇ ਦੁੱਖ ਨਹੀਂ ਲੱਗੇਗਾ। ਸੰਸਾਰ ਵਿੱਚ ਰਹਿਣਾ ਤਾਂ ਕਿਸੇ ਨੇ ਨੀ, ਜਿਵੇਂ ਲੜਕੀਆਂ ਨੂੰ ਪੇਕੇ ਘਰ ਨੀ ਹਮੇਸ਼ਾ ਲਈ ਰਹਿਣਾ, ਸਾਰੀਆਂ ਨੂੰ ਸਹੁਰੇ ਘਰ ਵਿੱਚ ਵੰਜਣਾ ਚਲੀਆਂ ਜਾਣਾ ਹੈ।
ਸਭ ਮੁਕਲਾਵਣ,
ਸਾਰੀਆਂ ਦੇ ਮੁਕਲਾਵੇ ਆ ਜਾਣੇ, ਮੁਕਾ ਕੇ ਲੈ ਜਾਣਾ ਪੇਕੇ ਘਰ ਚੋਂ।
ਨਾਨਕ ਧਨ ਸੁਹਾਗਣੀ,
ਪਰ ਇੱਕੋ ਜਿਹਾ ਨੀ ਹੈ। ਪਟਿਆਲੇ ਵਾਲੇ ਗੋਬਿੰਦਰ ਸਿੰਘ ਨੇ ਸੰਤ ਮਸਤੂਆਂ ਨੇ ਸਵਾਲ ਕੀਤਾ ਸੀ ਅਤੇ ਮਹਾਰਾਜ ਕਿਉਂ ਪ੍ਰਤੀਤ ਹੁੰਦਾ ਮੈਨੂੰ ਜਦੋਂ ਮਾਰੀ ਜਾਣਾ ਭਜਨ ਕਰਨ ਦੀ ਕੀ ਲੋੜ ਹੈ। ਉਹਨੂੰ ਸਵਾਲ ਬਣਾ ਕੇ ਜੀ ਆਇਆ ਅੰਤ ਜਿਹਾ ਗਧਾ ਕਿਹਾ ਸੰਤ, ਜਿਹਾ ਜਿਹਾ ਗਧਾ ਉਹ ਜਿਹਾ ਸੰਤ ਹੁੰਦਾ ਮਾਰੀ ਜਾਣਾ ਜਦੋਂ, ਤੇ ਅੰਤ ਆ ਗਿਆ। ਸੰਤ ਕਹਿਣ ਲੱਗੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਤੁਕਾਂ ਪੜ੍ਹ, ਸਭਨਾ ਸਹੁਰਾ ਵੰਜਣਾ ਸਭ ਮੁਕਲਾਵਣ ਹਾਰ, ਸਾਰੀਆਂ ਲੜਕੀਆਂ ਨੂੰ ਸਹੁਰੇ ਘਰ ਚਲੀਆਂ ਜਾਣਾ ਹੈ, ਸਾਰੀਆਂ ਦੇ ਮੁਕਲਾਵੇ ਆ ਜਾਣੇ ਮੁਕਾ ਕੇ ਚਲੀਆਂ ਜਾਣਾ, ਮੁਕਲ ਖੋਲਾ ਆਉਣਾ ਜਾਣਾ ਉਹਨਾਂ ਦਾ ਹੋ ਜਾਣਾ ਹੈ। ਇਸੇ ਪ੍ਰਕਾਰ ਇੱਕ ਨਾ ਬੀਬੀਆਂ ਤਾਂ ਸਹੁਰੇ ਘਰ 'ਚ ਰਹਿਣ ਦੀ ਸੇਵਾ ਕਰਨ ਦੀ ਜਾਂਚ ਸਿੱਖੀ ਹੈ ਅਤੇ ਪਤੀ ਨਾਲ ਪਿਆਰ ਪਾਇਆ ਹੈ, ਉਹਨਾਂ ਦਾ ਸਹੁਰੇ ਘਰ ਜਿਹੜਾ ਜਾਣਾ ਸਫਲਾ ਹੈ ਅਤੇ ਸਾਰਿਆਂ ਦਾ ਜਿਹੜਾ ਜਾਣਾ ਇੱਕ ਨਾ ਸੋਗ ਦੇ ਸਹਿਜ ਮਰਨਾ, ਜੰਮਣ ਮਰਨ ਦੇ ਕਲੇਸ਼ ਪੈਣੇ ਹੈ, ਇੱਕ ਜਨਮ ਵਿੱਚ ਕਈ ਜਨਮਾਂ ਦੀ ਵਾਸ਼ਨਾ ਲੈ ਕੇ ਚਲੇ ਜਾਣਾ ਹੈ, ਉਹਨਾਂ ਨੇ ਵਾਰ ਵਾਰ ਜੂਨਾਂ 'ਚ ਭਰਮਣਾ, ਕਦੇ ਕਿਸੇ ਜੂਨ 'ਚ ਪੈ ਗਏ, ਚਾਰ ਪਾਵ ਦੇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊਰਜ ਦਾ ਠੇਲਾ ਪਰ ਹੈ ਤਬ ਕਦ ਮੂਹਣ ਲਗਈ ਹੈ, ਹਰ ਦਿਨ ਬੈਲ ਬਰਾਨੇ ਹੋਈ ਇਹੀ ਜਿਹੀ ਹਾਲਤ ਹੁੰਦੀ ਹੈ। ਦਸ ਦੋਹਾਂ ਦਾ ਇੱਕੋ ਜਿਹਾ, ਇੱਕ ਬੀਬੀ ਜਿਹੜੀ ਸਹੁਰੇ ਘਰ ਨਾ ਉਹਨੂੰ ਥਾਂ ਹੈ, ਸਹੁਰੇ ਢੋਈ ਨਾ ਲੈ ਪਈ ਹੈ ਨਾ ਹੀ ਥਾਂ, ਫਿਰ ਬਾਪਰੀ ਨਾ ਪੁੱਛੀ ਧੰਨ ਸੁਹਾਗਣ ਨਾ। ਇੱਕ ਜਿਹਨਾਂ ਦਾ ਨਾ ਸਹੁਰੇ ਘਰ 'ਚ ਸਤਿਕਾਰ ਹੈ, ਨਾ ਪੇਕੇ ਘਰ 'ਚ ਸਤਿਕਾਰ ਹੈ, ਨਾ ਪਤੀ ਨਾਲ ਪ੍ਰੇਮ ਹੈ, ਉਹ ਤਾਂ ਫਿਰਦੀਆਂ ਹੀ ਰਹਿੰਦੀਆਂ, ਉਹਨਾਂ ਨੂੰ ਕਿਤੇ ਵੀ ਟਿਕਾ ਨਹੀਂ ਆਏ। ਇੱਕ ਤਾਂ ਜੂਨਾ 'ਚ ਫਿਰਨ ਵਾਲੇ ਲੋਕ ਹੈ, ਵਾਸ਼ਨਾ ਦੇ ਵਧੇ ਕਦੇ ਆ ਗਏ ਸੰਸਾਰ 'ਚ, ਕਦੇ ਜੰਮ ਕੇ ਕਦੇ ਮਰ ਪਏ, ਇਹੀ ਜਿਹੀ ਹਾਲਤ ਹੈ। ਇਹਨਾਂ ਨੂੰ ਵਾਹਿਗੁਰੂ 'ਚ ਮਿਲ ਜਾਣਾ, ਇੱਕੋ ਜਿਹਾ ਕਿਵੇਂ ਜਾਣਾ, ਭਾਵੇਂ ਲੜਕੀਆਂ ਦਾ ਜਾਣਾ ਸਹੁਰੇ ਘਰ ਇੱਕੋ ਜਿਹਾ ਹੈ, ਪਰ ਫਰਕ ਬੜਾ ਹੈ। ਸੁਣ ਕੇ ਉਹਨੂੰ ਮੱਥਾ ਟੇਕਿਆ ਤੇ ਸੱਤ ਵਜਨ ਮਾਰਿਆ, ਮੈਨੂੰ ਸਮਝ ਨਹੀਂ ਸੀ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ,
ਸਭਨਾ ਸਹੁਰੇ ਵੰਜਣਾ,
ਸਾਰਿਆਂ ਨੂੰ ਭਾਈ ਪ੍ਰਲੋਕ ਰੂਪੀ ਸਹੁਰੇ ਘਰ ਵੰਜਣਾ ਚਲੇ ਜਾਣਾ ਹੈ।
ਸਭ ਮੁਕਲਾਵਣ ਹਾਰ,
ਸਾਰੀਆਂ ਜਿੰਦਾਂ ਦਾ ਮੁਕਲਾਵਣ ਹਾਰ ਮੁਕਾ ਕੇ ਜੰਗ ਦੂਤਾਂ ਨੂੰ ਲੈ ਜਾਣਾ ਹੈ ਮੁਕਲਾਵਾ।
ਨਾਨਕ ਧੰਨ ਸੁਹਾਗਣੀ,
ਸਤਿਗੁਰੂ ਜੀ ਕਹਿੰਦੇ ਧੰਤਾ ਯੋਗ ਮਹਾਤਮਾ ਰੂਪੀ ਸੁਹਾਗ ਵੰਜੀਆਂ ਸਖੀਆਂ ਹਨ,
ਜਿਨ ਸਹਿ ਨਾਲ ਪਿਆ,
ਜਿਨ੍ਹਾਂ ਦਾ ਸਹਿਪਤੀ ਪਰਮੇਸ਼ੁਰ ਦੇ ਨਾਲ ਪਿਆਰ ਹੈ, ਉਹਨਾਂ ਦੇ ਤੁਲ ਉਹਨਾਂ ਨੇ ਵਾਹਿਗੁਰੂ ਦੀ ਜੋਤ ਜੀਵਨ ਜਲਵੇਂ ਜਲਾਇ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਉਣਾ ਹੈ, ਜੋਤ ਮਿਲ ਜਾਣਾ ਹੋਇਆ। ਇੱਕ ਨਾ ਸੰਸਾਰ ਦੇ ਚੱਕਰ ਵਿੱਚ ਦਰਗਾਹ ਢੋਈ ਨਾਲ ਹੈ ਆਲੀ ਹਾਲਤ ਹੋਣੀ ਹੋਈ, ਇੱਕੋ ਜਿਹਾ ਕਿਵੇਂ ਮਰਨਾ ਸਾਰਿਆਂ ਦਾ। ਇੱਕ ਨਾ ਸੋਗ ਦੇ ਸਹਿਤ ਮਰ ਕੇ ਆਵਾਗਾਉਣ 'ਚ ਪਏ ਰਹਿਣਾ, ਇੱਕ ਨਾ ਵਾਹਿਗੁਰੂ ਦੇ ਦਰਸ਼ਨਾਂ 'ਚ ਲੀਨ ਹੋਣਾ ਹੈ। ਇਸ ਕਰਕੇ ਬੜਾ ਭਾਰੀ ਫਰਕ ਹੈ, ਮਰਨ 'ਚ ਵੀ ਫਰਕ ਹੈ। ਮਹਾਤਮਾ ਦਾ ਸਰੀਰ ਦਾ ਛੱਡਣਾ ਅਤੇ ਸੰਸਾਰੀ ਜੀਆਂ ਦਾ ਸੀ ਛੱਡਣਾ, ਭਗਤਾਂ ਦੇ ਯੋਗ ਉਹ ਹਨ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ, ਉਹ ਵਾਹਿਗੁਰੂ ਸੁਹਾਗ ਵਾਲੀਆਂ ਮਹਾਤਮਾ ਸਖੀਆਂ ਹਨ।